ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਗੁਰ ਬਿਲਾਸ ਛੇਵੇਂ ਪਾਤਸ਼ਾਹੀ ਗ੍ਰੰਥ ਦੀ ਕਥਾ ਨੂੰ ਆਪ ਜੀ ਸਰਵਣ ਕਰ ਰਹੇ ਹੋ। ਇਤਿਹਾਸ ਦੇ ਵਿੱਚ ਪ੍ਰਸੰਗ ਚੱਲ ਰਿਹਾ ਹੈ ਭਾਈ ਗੁਰਦਾਸ ਜੀ ਦਾ। ਗ੍ਰੰਥਕਾਰ ਜੀ ਨੇ ਬਿਆਨ ਕੀਤਾ ਕਿ ਭਾਈ ਗੁਰਦਾਸ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਜਿਵੇਂ ਪਾਣੀ ਤੋਂ ਬਗੈਰ ਮੱਛੀ ਹੋਵੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਹੀ ਕਥਾ ਨੂੰ ਮੈਂ ਅੱਗੇ ਪ੍ਰਾਰੰਭ ਕਰਦਾ। ਮੀਨ ਸਦਾ ਚਿਤ ਚਾਹਤ ਆਬ ਕੋ ਚਾਤ੍ਰਕ ਬੂੰਦ ਸਮਾਚਿਤ ਚਾਹੈ। ਇਸ ਪ੍ਰਕਾਰ ਦੀ ਹਾਲਤ ਦੇ ਵਿੱਚ ਹੋ ਕੇ ਫਿਰ ਭਾਈ ਗੁਰਦਾਸ ਜੀ ਨੇ ਆਪਣੀ ਹੋਰ ਬਾਣੀ ਦੀ ਰਚਨਾ ਕੀਤੀ ਜਿਹਦੇ ਵਿੱਚ ਜਿਹੜੇ ਸਰਲ ਅਰਥ ਕੀਤੇ ਨੇ ਬਿਆਨ, ਉਹ ਕਵੀ ਜੀ ਨੇ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰ ਰਿਹਾ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਲਿਖਿਆ ਭਾਈ ਗੁਰਦਾਸ ਨੇ ਪਾਣੀ ਤੋਂ ਬਗੈਰ ਜਿਹੜੀ ਮੱਛੀ ਹੈ ਉਹ ਬੜਾ ਤੜਫਦੀ ਹੈ, ਉਹ ਆਪ ਨੂੰ ਪਾਵ ਕੇ ਪਾਣੀ ਨੂੰ ਚਾਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਮੈਂ ਵੀ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਲੋੜਦਾ ਹਾਂ। ਚਾਤ੍ਰਕ ਬੂੰਦ ਸਮਾਂ ਚਿਤ ਚਾਹੈ, ਜਿਸ ਪ੍ਰਕਾਰ ਦੇ ਨਾਲ ਇੱਕ ਚਾਤ੍ਰਕ ਇੱਕ ਪਪੀਹਾ ਜਿਹੜਾ ਹੈ ਉਹ ਸਦਾ ਸਵਾਂਤੀ ਨਛੱਤਰ ਦੇ ਵਿੱਚੋਂ ਨਿਕਲੀ ਹੋਈ ਬੂੰਦ ਦੀ ਕਾਮਨਾ ਕਰਦਾ ਹੈ ਕਿ ਉਹ ਬੂੰਦ ਮੈਨੂੰ ਮਿਲ ਜਾਵੇ ਤੇ ਮੈਂ ਉਸ ਬੂੰਦ ਨੂੰ ਗ੍ਰਹਿਣ ਕਰਕੇ ਤ੍ਰਿਪਤ ਹੋ ਜਾਵਾਂ, ਰੱਜ ਜਾਵਾਂ। ਨੀਰਜ ਚਾਹੇ ਸਦਾ ਚੱਕਵੀ ਔਰ ਨਾਲਣੀ ਸੱਸ ਦੇਖ ਉਮਾ ਹੈ। ਇਸੇ ਪ੍ਰਕਾਰ ਦੇ ਨਾਲ ਜਿਹੜੀ ਚੱਕਵੀ ਹੈ ਉਹ ਹਮੇਸ਼ਾ ਕਮਲ ਦੇ ਫੁੱਲ ਦੀ ਚਾਹ ਕਰਦੀ ਹੈ। ਚੱਕਵੀ ਦਾ ਕੋਈ ਸੰਬੰਧ ਨਹੀਂ ਹੈ ਕਮਲ ਦੇ ਫੁੱਲ ਦੇ ਨਾਲ, ਪਰ ਦਿਨ ਦੇ ਨਾਲ ਚੱਕਵੀ ਦਾ ਜ਼ਰੂਰ ਸੰਬੰਧ ਹੈ, ਕਿਉਂਕਿ ਦਿਨ ਹੋਵੇਗਾ ਫਿਰ ਕਮਲ ਖਿੜੇਗਾ, ਜਦੋਂ ਦਿਨ ਹੋਵੇਗਾ ਤੇ ਫਿਰ ਚੱਕਵੀ ਦਾ ਮਿਲਾਪ ਆਪਣੇ ਪਤੀ ਚੱਕਵੇ ਦੇ ਨਾਲ ਹੋਵੇਗਾ। ਇਸ ਕਰਕੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚੱਕਵੀ ਚਾਹੁੰਦੀ ਹੈ ਕਿ ਕਮਲ ਦਾ ਫੁੱਲ ਖਿੜੇ ਭਾਵ ਕੇ ਦਿਨ ਹੋਵੇ। ਇਸੇ ਪ੍ਰਕਾਰ ਦੇ ਨਾਲ ਨਲਣੀ ਸੱਸ ਦੇਖ ਉਮਾ ਹੈ, ਜਿਹੜੀ ਨਲਣੀ ਹੈ ਉਹ ਵੀ ਚੰਦਰਮਾ ਦੀ ਰੋਸ਼ਨੀ ਨੂੰ ਦੇਖ ਕੇ ਖਿੜਦੀ ਹੈ। ਨਲਣੀ ਆਖਿਆ ਜਾਂਦਾ ਹੈ ਉਸ ਕਮਲ ਦੇ ਫੁੱਲ ਨੂੰ ਜਿਹੜਾ ਆਮ ਕਮਲ ਦੇ ਫੁੱਲਾਂ ਤੋਂ ਛੋਟਾ ਹੁੰਦਾ ਹੈ। ਇਸ ਤੋਂ ਇਲਾਵਾ ਉਹ ਨੀਲੇ ਰੰਗ ਦਾ ਕਮਲ ਹੁੰਦਾ ਹੈ, ਉਹਨੂੰ ਆਖਿਆ ਜਾਂਦਾ ਨਲਣੀ। ਜਿਸ ਪ੍ਰਕਾਰ ਦੇ ਨਾਲ ਚੰਦਰਮਾ ਨੂੰ ਦੇਖ ਕੇ ਉਹਦੀ ਰੋਸ਼ਨੀ ਦੇ ਵਿੱਚ ਨੀਲਾ ਕਮਲ ਖਿੜਦਾ, ਉਹਦੇ ਮਨ ਦੇ ਵਿੱਚ ਉਮੰਗ ਪੈਦਾ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਮੈਨੂੰ ਖੇੜਾ ਉਦੋਂ ਹੋਵੇਗਾ ਜਦੋਂ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਾਂਗਾ। ਅਗਰ ਜਤਾੜਤ ਹੈ ਸਭ ਹੀ ਵੋ ਪ੍ਰੀਤ ਨ ਤਿਆਗ ਸਦਾ ਰੁਚਿਆ ਹੈ। ਭਾਵੇਂ ਕਿ ਤਾੜਨਾ ਕਰਦੇ ਨੇ, ਭਾਵ ਕਿ ਜਿਹੜਾ ਚਕਵਾ ਹੈ ਉਹਨੂੰ ਕਾਫੀ ਉਡੀਕ ਕਰਨੀ ਪੈਂਦੀ ਹੈ, ਰਾਤ ਦੁੱਖਾਂ ਦੀ ਲੰਘਾਉਣੀ ਪੈਂਦੀ ਹੈ, ਸਮਾਂ ਪਾ ਕੇ ਸੂਰਜ ਚੜ੍ਹਦਾ ਹੈ ਫੇਰ ਉਹਦਾ ਮਿਲਾਪ ਚਕਵੇ ਦੇ ਨਾਲ ਹੁੰਦਾ। ਇਸੇ ਪ੍ਰਕਾਰ ਦੇ ਨਾਲ ਜਿਹੜਾ ਨੀਲੇ ਰੰਗ ਦਾ ਕਮਲ ਹੈ ਉਹਨੂੰ ਪੂਰਾ ਦਿਨ ਲੰਘਾਉਣਾ ਪੈਂਦਾ, ਬਿਪਤਾ ਦਾ ਸਮਾਂ ਸਹਿਣਾ ਪੈਂਦਾ, ਜਦੋਂ ਸਮਾਂ ਹੁੰਦਾ ਫੇਰ ਚੰਦਰਮਾ ਨਿਕਲਦਾ ਤੇ ਫੇਰ ਉਹ ਖਿੜਦਾ। ਇਸੇ ਪ੍ਰਕਾਰ ਦੇ ਨਾਲ ਹੁਣ ਭਾਈ ਗੁਰਦਾਸ ਜੀ ਵੀ ਇਹ ਦੁੱਖਾਂ ਦਾ ਜਿਹੜਾ ਸਮਾਂ ਹੈ ਉਸ ਨੂੰ ਲੰਘਾ ਰਹੇ ਨੇ, ਕਿਉਂਕਿ ਤਾੜਨਾ ਤੋਂ ਬਾਅਦ ਦੁੱਖਾਂ ਦੇ ਸਮੇਂ ਤੋਂ ਬਾਅਦ ਹੀ ਫੇਰ ਉਹ ਸੁਭਾਗਾ ਸਮਾਂ ਬਣੇਗਾ ਕਿ ਜਦੋਂ ਭਾਈ ਗੁਰਦਾਸ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨਗੇ।
ਤੈਸ ਪ੍ਰਭੂ ਰਿਦ
प्रीत हृदय तुम ताड़त हो जन प्रीत बधा है। हुण भाई गुरुदास जी अपनी बाणी दे विच ही सतगुरु हरगोबिंद सच्चे पातशाह जी नूं ऐसी बेनती लिखदे ने कि हे भगवान सतगुरु जी, मैं जानदा हां कि मेरी तुहाडे चरणां दे नाल गूढ़ी प्रीति है, पर तुसी इस तरह दा विपता दा समा मेरे ते बना दिता है, मैनू ताड़ना कीती है। आम करके ऐसा भी आख्या जांदा है कि जदों सुख तों दुख तों बाद बहुते दुख तों बाद सुख मिलदा है ते फिर बहुत ज्यादा आनंद आउंदा है। भाई गुरदास जी ने इस प्रकार दे नाल अपनी बाणी दे विच अंकित कीता है। एक सवैये दे विच भाई गुरदास जी ने लिखिया है, भाई गुरदास जी लिखदे ने, मीन सदा जिम चाहत नीर को, चात्रक बूंद सदा मन चाह, नीरज चाह सदा कवि की रव की, पुन ज्यो नलनी सस देख उमा है, अग्रज ताड़त है सब ही वो, प्रीत न त्याग सदा रुच आ है, तैसे प्रभु प्रत तैस प्रभु मम प्रीत हृदय तुम, ताड़त हो जन प्रीत वदाहे। इस तरह सतगुरु जी दे चरणा दे विच सवैये दे नाल भाई गुरदास जी ने बेनती कीती है। इस सवैये दे सरल अर्थां नूं कवि करतार सिंह जी कलास वालीए इस प्रकार दे नाल बयान करदे ने। मच्छी चौंदी पानी नूं जिस तरह है, चात्रक बूंद स्वांति नूं चाहे गुरजी, जिमें कंवल उडीकदा चढ़े सूरज कमी चंद्रमा देख उमाहे गुरजी, भावे नित विछोड़े दा दुख भावे नित विछोड़े दा दुख सिर ते, पर प्रीत नाही कट जाए गुरजी, उसे तरह गुरदास दी ताड़ नाए सके प्रीत ना मूल कटाए गुरजी। कवि करतार सिंह जी कलास वालीए बयान करदे ने, भाई गुरदास जी ने बेनती दे रूप दे विच सवैया लिखिया कि सच्चे पातशाह जी, तुसी मेरी परीक्षा लै रहे हो, मैनू कठिन ता दे रहे हो, पर एदे नाल तुहाडी कृपा दे नाल मेरी प्रीत तुहाडे चरणा दे नाल वधेगी। बदे समाह व्याकल सदा, हे प्रभ जान अनाथ, मोको निकट बुलाइए हे प्रभ दीना नाथ। वदेश दे विच जिस तरह कोई व्याकल हुंदा है, उसे प्रकार दे नाल मैं सच्चे पातशाह जी बहुत ज्यादा व्याकल हां। मोको निकट बुलाइए हे प्रभ दीना नाथ, हे दीना नाथ सतगुरु हरगोबिंद सच्चे पातशाह जी, मेरे ते कृपा नूं तारण करो ते मैनू अपने कोल बुला लो। इस तरह भाई गुरदास जी बहुत ज्यादा सतगुरु जी दे विछोड़े दे विच बेबल ने। बिना पति दे नार पत ब्रता जो, मिलन वास्ते औसिया पाए जिमे, कूंज याद कर अपने बच्चिया नू, गई विच परदेस कुर लाए जिमे, पिया पिंजरे पावे चकोर होवे, चंद वास्ते बिल बिलाए जिमे, बैठा भाई गुरदास करतार सिंगा, बिरहो यगन दे गीत बनाए तिवें। उसे प्रकार दे नाल ग्रंथाकार जी लिखदे ने कि बिरहा दे विछोड़े दे जेड़े गीत ने ओ बना बना के भाई गुरदास गारे। दया सिंध लिख कै अरदास, पाठ्यो सिख श्री गुर के पास। उस वेले फिर अरदास दे रूप दे विच एक चिट्ठी भाई गुरदास जी ने सतगुरु हरगोबिंद सच्चे पातशाह जी दे वास्ते लिखी है। ਇੱਕ ਸਿੱਖ ਦੇ ਹੱਥ ਦੇ ਕੇ ਤੇ ਸਤਿਗੁਰੂ ਜੀ ਦੇ ਕੋਲ ਉਹ ਚਿੱਠੀ ਪਹੁੰਚਾਈ। ਪਾਵਨ ਬੇਗ ਅਹੀ ਨਿਸ ਸਿੱਖ ਤਾਇਓ, ਪਾਤੀ ਬਾਹਣ ਕਿਦੋਂ ਬਣਾਇਓ। ਜਿਸ ਤਰ੍ਹਾਂ ਹਵਾ ਦੀ ਰਫਤਾਰ ਹੁੰਦੀ ਹੈ ਤੇਜ, ਇਸ ਵੇਗ ਦੇ ਨਾਲ, ਇਸ ਤੇਜ਼ੀ ਦੇ ਨਾਲ ਭਾਈ ਗੁਰਦਾਸ ਜੀ ਦੀ ਚਿੱਠੀ ਨੂੰ ਲੈ ਕੇ ਸਿੱਖ ਦੌੜਿਆ। ਗ੍ਰੰਥਾਕਾਰ ਜੀ ਲਿਖਦੇ ਨੇ, ਪਾਤੀ ਬਾਹਣ ਕਿਦੋਂ ਬਣਾਈ, ਜਾਂ ਫਿਰ ਇਸ ਤਰ੍ਹਾਂ ਆਖਿਆ ਜਾ ਸਕਦਾ ਕਿ ਜਿਹੜੀ ਪਾਤੀ ਹੈ ਉਹ ਚਿੱਠੀ ਹੈ, ਉਹ ਆਪਣੇ ਆਪ ਹੀ ਤੇਜ਼ ਰਫਤਾਰ ਦੇ ਨਾਲ ਉੱਡਦੀ ਜਾ ਰਹੀ। ਅਰ ਦਿਮਾਗ ਕੇ ਪਹੁੰਚੋ ਆਏ, ਸੋਦਾ ਸਰੋਵਰ ਦਰਸ਼ਨ ਪਾਏ। ਮਾਘ ਦਾ ਅੱਧਾ ਮਹੀਨਾ ਬਤੀਤ ਹੋ ਗਿਆ ਸੀ ਜਦੋਂ ਭਾਈ ਗੁਰਦਾਸ ਜੀ ਦੀ ਚਿੱਠੀ ਨੂੰ ਲੈ ਕੇ ਅੰਮ੍ਰਿਤਸਰ ਦੇ ਵਿਚ ਆਣ ਕੇ ਉਹ ਸਿੱਖ ਨੇ ਦਰਸ਼ਨ ਕੀਤਾ। ਕੂਪ ਨਹਾਏ ਕੀਨ ਅਸਨਾਨਾ, ਬਲ ਬਲ ਜਾਏ ਦਰਸ ਸੁਖ ਨਾਨਾ। ਖੂਹ ਦੇ ਵਿਚ ਨਹਾ ਕੇ ਇਸ਼ਨਾਨ ਕਰਕੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਉਹ ਸਿੱਖ ਪਹੁੰਚਿਆ। ਸ੍ਰੀ ਗੁਰ ਲਾਏ ਦੀਵਾਨ ਕੋ, ਬੈਠੇ ਤਖਤ ਅਕਾਲ, ਸੋਦਰ ਚੌਂਕੀ ਹੋਤ ਤਬ ਸ੍ਰੀ ਗੁਰ ਸਦਾ ਕਿਰਪਾਲ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਭਾ ਦੇ ਵਿਚ ਅਕਾਲ ਤਖਤ ਬੈਠੇ ਹੋਏ ਸਨ। ਸ਼ਾਮਾਂ ਦਾ ਸਮਾਂ ਸੀ। ਜਿਹੜੀ ਸੋ ਦਰ ਦੀ ਪੌੜੀ ਹੈ, ਭਾਵ ਕੇ ਜਿਹੜੀ ਰਹਿ ਰਾਸ ਬਾਣੀ ਹੈ, ਉਹਦਾ ਪਾਠ ਕੀਤਾ ਜਾ ਰਿਹਾ ਸੀ। ਕਿਰਪਾਲੂ ਸਤਿਗੁਰੂ ਜੀ ਸਭਾ ਦੇ ਵਿਚ ਬੈਠੇ ਸਨ। ਤਬ ਸਿੱਖ ਗੁਰ ਕੈ ਨਿਕਟਾਇਓ, ਕਰ ਬੰਧਨ ਮਨ ਮੈਂ ਸੁਖ ਪਾਇਓ। ਇੰਨੇ ਚਿਰ ਨੂੰ ਉਹ ਸਿੱਖ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚਿਆ। ਉਹਨੇ ਆਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸੁਖ ਲਿਆ। ਪਾਈ ਕੀ ਪਾਤੀ ਪੁਣ ਦੀਨੀ, ਪਾਂਤ ਪਾਂਤ ਮੁਖ ਬੇਨਤੀ ਕੀਨੀ। ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਕੀਤੀਆਂ ਤੇ ਭਾਈ ਗੁਰਦਾਸ ਜੀ ਨੇ ਜਿਹੜੀ ਚਿੱਠੀ ਲਿਖੀ ਸੀ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀ। ਪਾਤੀ ਵਾਚ ਹਰਖ ਗੁਰ ਪਾਇਓ, ਆਵ ਪਾਈ ਮਨ ਮਾਨ ਗਵਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਦੀ ਚਿੱਠੀ ਨੂੰ ਪੜਿਆ ਹੈ। ਸਤਿਗੁਰੂ ਜੀ ਨੇ ਦੇਖਿਆ ਕਿ ਇਸ ਵੇਲੇ ਹੁਣ ਭਾਈ ਗੁਰਦਾਸ ਦੇ ਮਨ ਦਾ ਜਿਹੜਾ ਮਾਣ ਹੈ ਉਹ ਹੰਕਾਰ ਹੈ, ਦੂਰ ਚਲਾ ਗਿਆ। ਪਾਈ ਕੀ ਅਬ ਦਸ਼ਾ ਵਿਚਾਰ, ਹੀਆ ਉਮਗ ਸਾਧ ਭਗਤ ਪਿਆਰ। ਜਿਹੜੇ ਸਤਿਗੁਰੂ ਜੀ ਹਮੇਸ਼ਾ ਆਪਣੇ ਭਗਤਾਂ ਦੇ ਨਾਲ ਗੂੜਾ ਪਿਆਰ ਕਰਦੇ ਨੇ, ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਦੀ ਦਸ਼ਾ ਨੂੰ ਪੂਰੇ ਪ੍ਰਕਾਰ ਦੇ ਨਾਲ ਜਾਣ ਲਿਆ, ਵਿਚਾਰ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਜਿਉ ਜਿਉ ਚਿਰ ਹੁੰਦਾ ਤਿਉ ਤਿਉ ਭਾਈ ਜੀ ਦਾ ਮਨ ਗੁਰਾਂ ਦਾ ਮਨ ਗੁਰਾਂ ਦਾ ਖਾਸ ਦੀਦਾਰ ਚਾਹੇ। ਤ੍ਰਿਖਾਵੰਤ ਜਿਉ ਪਾਣੀ ਦੀ ਆਸ ਰੱਖੇ, ਭੁੱਖਾ ਪੇਟ ਤੋਂ ਜਿਵੇਂ ਆਹਾਰ ਚਾਹੇ। ਜਿਉ ਬਿਰਹਨੀ ਪਤੀ ਪਰਦੇਸ ਗਿਆ, ਦੁਖੀ ਹੋਏ ਮਿਲਾਪ ਵਿਚਾਰ ਚਾਹੇ। ਬੁਲਬੁਲ ਖਿਜ਼ਾਂ ਦੀ ਜਿਸ ਤਰ੍ਹਾਂ ਦੁਖੀ ਕੀਤੀ, ਰਹਿੰਦੀ ਸਦਾ ਉਦਾਸ ਬਹਾਰ ਚਾਹੇ। ਜਿਵੇਂ ਪਤੀ ਤੋਂ ਵਿਛੜੀ ਔਸੀ ਆਪਾ। ਗੀਤ ਦਿਨ ਰਾਤ ਦਿਨ ਮਿਲਣਾ ਨੇਕ ਨਾਰ ਚਾਹੇ, ਤਿਵੇਂ ਭਾਈ ਗੁਰਦਾਸ ਕਰਤਾਰ ਸਿੰਘਾ ਹੁਣ ਪਹੁੰਚਣਾ ਖਾਸ ਦਰਬਾਰ ਚਾਹੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ। ਹੁਣ ਭਾਈ ਗੁਰਦਾਸ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਖਾਸ ਦਰਬਾਰ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ। ਜਦੋਂ ਚਿੱਠੀ ਪਹੁੰਚੀ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਪ੍ਰਸੰਨ ਹੋ ਗਏ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਅਕਸਰ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ, ਆਖਰ ਆਣ ਮਨਜ਼ੂਰ ਪੁਕਾਰ ਪੈ ਗਈ। ਦਿੱਤੀ ਬਿਨਾ ਹੰਕਾਰ ਨਿਰਮਾਣ ਹੋ ਕੇ, ਖਾਸ ਨਜ਼ਰ ਹਜ਼ੂਰ ਆ ਤਾਰ ਪੈ ਗਈ। ਪੜੀ ਬੈਠ ਏਕਾਂਤ ਸਤ ਗੁਰੂ ਜੀ ਨੇ, ਦਇਆ ਭਾਈ ਜੀ ਤੇ ਇੱਕੋ ਵਾਰ ਪੈ ਗਈ। ਪਈ ਚਿੱਤ ਨੂੰ ਖਿੱਚ ਕਰਤਾਰ ਸਿੰਘਾ, ਕੁੰਡੀ ਪ੍ਰੇਮ ਦੀ ਆਪੂਰਕਾਰ ਪੈ ਗਈ। ਜਦੋਂ ਭਾਈ ਗੁਰਦਾਸ ਦੀ ਚਿੱਠੀ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੜਿਆ, ਫਿਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਦੀ ਖਿੱਚ ਪਈ। ਭਾਈ ਸੁਰੈਣ ਬਤੀਤ ਆਇਓ ਪੋਰ ਸੁਖ ਦਾਏ, ਜੇਠਾ ਨਿਕਟ ਬੁਲਾਏ ਕੈ ਸ੍ਰੀ ਗੁਰ ਐਸ ਸੁਣਾਏ। ਰਾਤ ਪੈ ਗਈ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਰਾਜੇ। ਜਦੋਂ ਅਗਲਾ ਸਵੇਰਾ ਹੋਇਆ ਤੁਰੰਤ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠੇ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਜੇਠੇ ਨੂੰ ਹੁਕਮ ਕਰਦੇ। ਭਾਈ ਜੇਠਾ ਬੁੱਧ ਉਦਾਰੋ, ਯਾਹ ਸਿੱਖ ਕੈ ਸੰਗ ਸਿਧਾਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਜੇਠੇ ਨੂੰ ਹੁਕਮ ਕਰਦੇ ਨੇ ਕਿ ਭਾਈ ਜੇਠਿਆ, ਕਾਂਸ਼ੀ ਤੋਂ ਚੱਲ ਕੇ ਇਹ ਸਿੱਖ ਆਇਆ, ਇਸ ਸਿੱਖ ਦੇ ਨਾਲ ਤੂੰ ਜਾਣਾ। ਕਾਂਸ਼ੀ ਜਾਹੋ ਤਾਂ ਗੁਰਦਾਸ, ਤਾਂ ਕੋ ਲਿਆਵੋ ਹਮਰੇ ਪਾਸ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜੇਠਿਆ, ਭਾਈ ਗੁਰਦਾਸ ਜੀ ਕਾਂਸ਼ੀ ਦੇ ਵਿਚ ਨੇ, ਉਥੋਂ ਜਾ ਕੇ ਭਾਈ ਗੁਰਦਾਸ ਨੂੰ ਤੂੰ ਲੈ ਕੇ ਆਉਣਾ ਹੈ। ਇਸ ਸਿੱਖ ਦੇ ਹੱਥੇ ਭਾਈ ਗੁਰਦਾਸ ਦੀ ਲਿਖੀ ਹੋਈ ਚਿੱਠੀ ਸਾਡੇ ਤੱਕ ਅਪੜੀ। ਲੱਗੇ ਦੀਵਾਨ ਰਾਏ ਜਬ ਆਵੇ, ਤਬ ਐਸੇ ਤੁਮ ਬਚਨ ਅਲਾਵੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਭਾਈ ਗੁਰਦਾਸ ਦੇ ਲਿਆਉਣ ਦਾ ਜਿਹੜਾ ਤਰੀਕਾ ਹੈ ਉਹ ਤੈਨੂੰ ਦੱਸਣ ਲੱਗਾ, ਉਸ ਤਰੀਕੇ ਨੂੰ ਜਰਾ ਸਮਝ ਲੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸਭਾ ਸਜੀ ਹੋਵੇ ਤੇ ਸਭਾ ਦੇ ਵਿਚ ਕਾਂਸ਼ੀ ਦਾ ਰਾਜਾ ਬੈਠਾ ਹੋਵੇ, ਅਬ ਤੈਸੇ ਬਚਨ ਅਲਾਵਾ ਉਸ ਵੇਲੇ ਜਾ ਕੇ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ। ਕਾਂਸ਼ੀ ਰਾਏ ਗੁਰ ਚੋਰ ਤੁਮਾਰੇ, ਬਾਂਧ ਦੀਜੀਏ ਅਗਰ ਹਮਾਰੇ। ਭਾਈ ਜੇਠਿਆ, ਸਭਾ ਦੇ ਵਿਚ ਜਾ ਕੇ ਕਾਂਸ਼ੀ ਦੇ ਰਾਜੇ ਨੂੰ ਤੂੰ ਆਖਣਾ ਕਿ ਹੇ ਰਾਜਾ, ਤੇਰੀ ਸਭਾ ਦੇ ਵਿਚ ਗੁਰੂ ਦਾ ਚੋਰ ਬੈਠਾ ਹੈ, ਇਸ ਕਰਕੇ ਗੁਰੂ ਦੇ ਚੋਰ ਨੂੰ ਬੰਨ ਕੇ ਸਾਡੇ ਹਵਾਲੇ ਕਰ ਦੇ।
ਜੇ ਚਾਹੋ ਆਪਣਾ ਪਲਾ, ਬਾਂਧ ਚੋਰ ਹਮ ਦੇਹੋ, ਮੁਸ਼ਕਾਂ ਆਪਣੇ ਹੱਥ ਸੋ, ਨਾਹੀ ਬੜ ਦੁਖ ਲੇਹੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ
ਭਾਈ ਜੇਠੇ ਨੂੰ ਸਮਝਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਕਾਂਸ਼ੀ ਦੇ ਨੂੰ ਆਖੀ ਕਿ ਜੇਕਰ ਤੂੰ ਆਪਣਾ ਭਲਾ ਚਾਹੁੰਦਾ ਤੇ ਫਿਰ ਗੁਰੂ ਦੇ ਚੋਰ ਨੂੰ ਆਪਣੇ ਹੱਥੀਂ ਮੁਸ਼ਕਾਂ ਬੰਨ ਕੇ ਸਾਡੇ ਹਵਾਲੇ ਕਰ ਦੇ। ਜੇਕਰ ਐਸਾ ਰਾਜਾ ਤੂੰ ਨਹੀਂ ਕਰੇਗਾ ਫਿਰ ਤੈਨੂੰ ਬਹੁਤ ਜ਼ਿਆਦਾ ਵੱਡਾ ਦੁੱਖ ਮਿਲੇਗਾ। ਭਗਤ ਸਿੰਘ ਜੇਠਾ ਪਰਵੀਨ ਕਹੀ ਏਕ ਮਨ ਬੇਬੋਚੀਨ। ਹੁਣ ਭਾਈ ਮਣੀ ਸਿੰਘ ਜੀ ਸੁਨਾਰੇ ਨੇ ਸਾਖੀ ਭਗਤ ਸਿੰਘ ਨੂੰ ਕਹਿੰਦੇ ਨੇ ਕਿ ਭਗਤ ਸਿੰਘਾ, ਭਾਈ ਜੇਠਾ ਸਤਿਗੁਰੂ ਜੀ ਦਾ ਸਿੱਖ ਬੜਾ ਚਤਰ ਸੀ, ਬੜਾ ਪ੍ਰਵੀਨ ਸੀ, ਬੜਾ ਸਿਆਣਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਨੇ ਉਹਨਾਂ ਨੂੰ ਚੰਗੇ ਪ੍ਰਕਾਰ ਦੇ ਨਾਲ ਭਾਈ ਜੇਠੇ ਨੇ ਸਮਝਿਆ। ਕਰ ਬੰਧਨ ਸਿੱਖ ਸੰਗ ਸਿਧਾਇਓ, ਕਛਕ ਦਿਵਸ ਮੈਂ ਕਾਂਸ਼ੀ ਆਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕ ਕੇ ਭਾਈ ਜੇਠਾ ਕਾਂਸ਼ੀ ਤੋਂ ਆਏ ਹੋਏ ਸਿੱਖ ਦੇ ਨਾਲ ਤੁਰ ਪਿਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕੁਝ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਕਾਂਸ਼ੀ ਪਹੁੰਚੇ। ਲਾਗ ਦੀਵਾਨ ਅਗਰ ਤਬ ਪਾਰਾ, ਜਪ ਜੀ ਅਰਥ ਭੋਗ ਤੈਂ ਵਾਰਾ। ਜਦੋਂ ਭਾਈ ਜੇਠਾ ਪਹੁੰਚਿਆ ਵੱਡੀ ਰਾਜੇ ਦੀ ਸਭਾ ਲੱਗੀ ਸੀ। ਉਹ ਸਭਾ ਦੇ ਵਿਚ ਭਾਈ ਗੁਰਦਾਸ ਜੀ ਬੈਠੇ ਸਨ। ਭਾਈ ਗੁਰਦਾਸ ਜੀ ਜਪਜੀ ਸਾਹਿਬ ਬਾਣੀ ਦੇ ਅਰਥ ਬਿਆਨ ਕਰ ਰਹੇ ਸਨ। ਭਾਈ ਭੋਗ ਕਥਾ ਜਬ ਪਾਇਓ, ਦੀਵਾਨ ਮਦ ਜੇਠਾ ਤਬ ਆਇਓ। ਭਾਈ ਗੁਰਦਾਸ ਜੀ ਨੇ ਜਦੋਂ ਕਥਾ ਦਾ ਭੋਗ ਪਾਇਆ ਉਸੇ ਵੇਲੇ ਦੀਵਾਨ ਦੇ ਵਿਚਕਾਰ ਆਣ ਕੇ ਜੇਠਾ ਖਲੋ ਗਿਆ। ਭਾਈ ਕੋ ਬੰਧਨ ਕਰੀ ਮਨ ਮੈਂ ਮੁਖੋਂ ਆਲਾਏ, ਕਾਂਸ਼ੀ ਰਾਏ ਮੋਕੋ ਗੁਰੂ ਤੁਮਰੇ ਨਿਕਟ ਪਠਾਏ। ਭਾਈ ਗੁਰਦਾਸ ਨੂੰ ਬੰਦਨਾ ਕੀਤੀ ਹੈ ਜੇਠੇ ਨੇ। ਇਸ ਤੋਂ ਬਾਅਦ ਆਪਣੇ ਮੁਖ ਤੋਂ ਰਾਜੇ ਕਾਂਸ਼ੀ ਦੇ ਨੂੰ ਆਖਿਆ ਭਾਈ ਜੇਠੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੇ ਰਾਜਨ ਮੈਨੂੰ ਤੇਰੇ ਕੋਲ ਕੱਲਿਆ। ਏ ਪਾਤੀ ਤੋਕੋ ਗੁਰ ਦੀਨੀ, ਮੁਖ ਸੋ ਕਹੀ ਸੁਣੋ ਚਿਤ ਚੀਨੀ। ਇਸ ਤਰ੍ਹਾਂ ਕਹਿੰਦੇ ਹੋਏ ਭਾਈ ਜੇਠੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਪੱਤਰਿਕਾ ਉਸ ਰਾਜੇ ਦੇ ਹੱਥਾਂ ਦੇ ਵਿਚ ਫੜਾ ਦਿੱਤੀ। ਇਸ ਤੋਂ ਪਹਿਲਾਂ ਕਿ ਰਾਜਾ ਚਿੱਠੀ ਨੂੰ ਪੜਦਾ ਆਪਣੇ ਮੁਖ ਤੋਂ ਇਸ ਤਰ੍ਹਾਂ ਆਖਿਆ ਭਾਈ ਜੇਠੇ ਨੇ, ਚੋਰ ਹਮਾਰਾ ਤੁਮਰੇ ਪਾਸ, ਬਾਂਧ ਪਠੋ ਤਿਸ ਹਮਰੇ ਸਾਥ। ਭਾਈ ਜੇਠਾ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਦੇ ਵਿਚ ਇਹੀ ਬਚਨ ਲਿਖਿਆ ਕਿ ਸਾਡਾ ਚੋਰ ਰਾਜਾ ਤੇਰੇ ਕੋਲ ਰਹਿੰਦਾ, ਇਸ ਕਰਕੇ ਉਸ ਸਾਡੇ ਚੋਰ ਦੀਆਂ ਮੁਸ਼ਕਾਂ ਬੰਨ ਕੇ ਤੇ ਸਾਡੇ ਵੱਲ ਭੇਜ ਦੇ। ਨਾ ਤਰ ਖੇਦ ਹੋਏਗਾ ਪਾਰੀ, ਕਾਂਸ਼ੀ ਰਾਏ ਡਰ ਬਾਤ ਉਚਾਰੀ। ਇਸ ਤੋਂ ਇਲਾਵਾ ਭਾਈ ਜੇਠਾ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਦੇ ਵਿਚ ਐਸਾ ਵੀ ਲਿਖਿਆ ਕਿ ਜੇਕਰ ਰਾਜਾ ਤੂੰ ਐਸਾ ਨਾ ਕਰੇਗਾ ਫਿਰ ਬਹੁਤ ਵੱਡੇ ਦੁੱਖਾਂ ਨੂੰ ਸਹਾਰਨਾ ਪਵੇਗਾ। ਜਦੋਂ ਭਾਈ ਜੇਠੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਰਾਜਾ ਬਹੁਤ ਜ਼ਿਆਦਾ ਡਰਿਆ। ਉਹਨੇ ਫਿਰ ਡਰਦੇ ਡਰਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਚਿੱਠੀ ਨੂੰ ਪੜਿਆ। ਚਿੱਠੀ ਦੇ ਵਿਚ ਜੋ ਲਿਖਿਆ ਹੋਇਆ ਉਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਕਿਸ ਪ੍ਰਕਾਰ ਦੇ ਨਾਲ ਭਾਈ ਜੇਠੇ ਨੂੰ ਕੱਲਿਆ, ਕਿਸ ਤਰ੍ਹਾਂ ਚਿੱਠੀ ਕਾਂਸ਼ੀ ਅਪੜੀ, ਕਿਸ ਤਰ੍ਹਾਂ ਰਾਜੇ ਨੇ ਪੜੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਕਾਂਸ਼ੀ ਰਾਓ ਵੱਲੇ ਗੁਰਾਂ ਲਿਖ ਚਿੱਠੀ,
ਭਾਈ ਜੇਠੇ ਦੇ ਤਾਈ ਫੜਾਏ ਦਿੱਤੀ। ਦਿੱਤਾ ਹੁਕਮ ਹੁਣੇ ਕਾਂਸ਼ੀ ਵੱਲ ਜਾਵੋ, ਲੱਗੇ ਦੇਰ ਨਾ ਪੱਕੀ ਕਰਾਏ ਦਿੱਤੀ। ਸਿੱਖ ਆ ਗਿਆ ਪਾਏ ਕੇ ਰਵਾਂ ਹੋਇਆ, ਚਿੱਠੀ ਰਾਜੇ ਦੇ ਪਾਸ ਪੁਚਾਏ ਦਿੱਤੀ। ਐਨ ਭਰੇ ਦੀਵਾਨ ਦੇ ਵਿੱਚ ਜਾ ਕੇ ਜੇਠੇ ਨਵੀਂ ਹੀ ਖੇਡ ਖਿੰਡਾਏ ਦਿੱਤੀ। ਕਰ ਰਹੇ ਗੁਰਦਾਸ ਜੀ ਕਥਾ ਹੈ ਸਨ, ਭਾਵੀ ਹੋਰ ਹੀ ਕਲਾ ਵਰਤਾਏ ਦਿੱਤੀ। ਚਿੱਠੀ ਖੋਲ ਕੇ ਪੜੀ ਕਰਤਾਰ ਸਿੰਘਾ, ਰਾਜੇ ਧੌਣ ਨੀਵੀਂ ਚੱਟ ਪਾਏ ਦਿੱਤੀ। ਜਦੋਂ ਚਿੱਠੀ ਨੂੰ ਪੜਿਆ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਰਾਜੇ ਦਾ ਜਿਹੜਾ ਸਿਰ ਸੀ ਉਹ ਚੁੱਕ ਗਿਆ। ਚਿੱਠੀ ਵਿੱਚ ਲਿਖਿਆ ਸਤਿਗੁਰਾਂ ਵੱਲੋਂ, ਤੇਰੇ ਸ਼ਹਿਰ ਦੇ ਵਿੱਚ ਹੈ ਚੋਰ ਸਾਡਾ, ਕਰ ਬਹੁਤ ਨੁਕਸਾਨ ਹੈ ਨੱਠ ਆਇਆ, ਬਹੁਤ ਜਾਣ ਕੀਤਾ ਉਸ ਹੋਰ ਸਾਡਾ, ਬਨ ਮੁਸ਼ਕਾਂ ਉਸ ਨੂੰ ਭੇਜ ਦੇਵੋ, ਉਹ ਆਦਮੀ ਬੜਾ ਕਠੋਰ ਸਾਡਾ, ਕੀਤੀ ਬਹੁਤ ਪੱਕੀ ਕਰਤਾਰ ਸਿੰਘਾ, ਐਵੇਂ ਦੇਵਣਾ ਹੁਕਮ ਨਾ ਮੋੜ ਸਾਡਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਚਿੱਠੀ ਚ ਪੜਿਆ ਸਤਿਗੁਰੂ ਜੀ ਨੇ ਲਿਖਿਆ ਸੀ ਕਿ ਸਾਡਾ ਹੁਕਮ ਮੋੜ ਨਾ ਦੇਵੀ, ਰਾਜਾ ਚੋਰ ਸਾਡਾ ਤੇਰੇ ਕੋਲ ਹੈ, ਓਹਨੂੰ ਮੁਸ਼ਕਾਂ ਬੰਨ ਕੇ ਪਾਵ ਕੇ ਓਹਦੀਆਂ ਬਾਹਾਂ ਲੱਕ ਦੇ ਪਿੱਛੇ ਬੰਨ ਕੇ ਓਹਨੂੰ ਸਾਡੇ ਕੋਲ ਭੇਜ ਦੇ। ਇਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਦੇ ਵਿੱਚ ਲਿਖਿਆ ਸੀ।
ਮਹਾਰਾਜ ਨਹੀਂ ਚੋਰ ਹਮਾਰੇ, ਗੁਰ ਹੋ ਕੈਸੇ ਬਚਨ ਉਚਾਰੇ।
ਹੱਥ ਜੋੜ ਕੇ ਭਾਈ ਜੇਠੇ ਨੂੰ ਕਹਿੰਦਾ ਹੈ ਰਾਜਾ ਕਿ ਮਹਾਰਾਜ ਤੁਹਾਨੂੰ ਭੁਲੇਖਾ ਲੱਗਾ, ਮੇਰੇ ਕੋਲ ਕੋਈ ਵੀ ਚੋਰ ਨਹੀਂ ਹੈ, ਗੁਰੂ ਜੀ ਨੇ ਤੁਹਾਨੂੰ ਜਿਹੜੇ ਬਚਨ ਆਖੇ ਨੇ ਮੈਨੂੰ ਉਹਨਾਂ ਦੀ ਸਮਝ ਨਹੀਂ ਆਈ, ਕਿਉਂਕਿ ਮੈਂ ਸਤਿਗੁਰੂ ਜੀ ਦੇ ਕਿਸੇ ਚੋਰ ਨੂੰ ਆਪਣੇ ਕੋਲ ਨਹੀਂ ਰੱਖਿਆ।
ਚਾਹੋ ਮੋਹੇ ਬਾਂਧ ਲੈ ਜਾਈਏ, ਮੋਕੋ ਚੋਰਨ ਦ੍ਰਿਸ਼ਟੀ ਪਾਈਏ।
ਕਹਿੰਦਾ ਕਿ ਭਾਵੇਂ ਮੇਰੀਆਂ ਮੁਸ਼ਕਾਂ ਬੰਨ ਕੇ ਤੁਸੀਂ ਮੈਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਕਰ ਦਿਓ, ਪਰ ਮੇਰੀਆਂ ਨਜ਼ਰਾਂ ਦੇ ਸਾਹਮਣੇ ਕੋਈ ਵੀ ਸਤਿਗੁਰੂ ਜੀ ਦਾ ਚੋਰ ਨਹੀਂ ਹੈ।
ਥਰ ਹਰ ਕਰੈ ਸਭੀ ਸੁਣ ਐਸੇ, ਗੁਰ ਕੀ ਗਤੀ ਸੋਯਦ ਪਤ ਐਸੇ।
ਸਾਰੇ ਥਰ ਥਰ ਕੰਬਣ ਲੱਗੇ ਨੇ, ਕਿਉਂਕਿ ਸਤਿਗੁਰੂ ਜੀ ਦਾ ਲਿਖਿਆ ਹੋਇਆ ਹੁਕਮ ਬੜਾ ਕਰੜਾ ਪਹੁੰਚਿਆ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੇ ਜਿਹੜੇ ਕੌਤਕ ਨੇ ਉਹਨਾਂ ਦੀ ਜਿਹੜੀ ਗਤੀ ਹੈ ਬੜੀ ਅਦਭੁਤ ਹੁੰਦੀ ਹੈ, ਬੜੀ ਵਿਲੱਖਣ ਹੁੰਦੀ।
ਪਾਈ ਆਨੰਦ ਤਾਰ ਕੈ ਗਾਰੀ ਅੰਚਰ ਕੋਡਾਰ, ਸਿੰਘਾਸਣ ਉਠ ਅਗਰ ਹੋਏ ਮੁਖ ਤੇ ਕੀਨ ਉਚਾਰ।
ਸਭਾ ਸ਼ਾਂਤ ਹੋ ਗਈ। ਗ੍ਰੰਥਾਕਾਰ ਜੀ ਲਿਖਦੇ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਆਨੰਦ ਨੂੰ ਧਾਰਨ ਕੀਤਾ, ਗਲ ਦੇ ਵਿਚ ਪੱਲਾ ਪਾਇਆ ਹੈ, ਸਿੰਘਾਸਣ ਤੋਂ ਉੱਠ ਕੇ ਤੇ ਭਾਈ ਜੇਠੇ ਦੇ ਸਾਹਮਣੇ ਖਲੋ ਗਏ। ਆਪਣੇ ਮੁਖ ਤੋਂ ਫਿਰ ਭਾਈ ਗੁਰਦਾਸ ਜੀ ਨੇ ਇਸ ਪ੍ਰਕਾਰ ਦੇ ਨਾਲ ਸੁਣਾ ਕੇ ਆਖਿਆ,
ਸੁਣੋ ਰਾਏ ਗੁਰ ਕਾਹੋ ਚੋਰਾ, ਪਠੋ ਬਾਂਧ ਮੋਹਿ ਜਾਣ ਨਾ ਹੋਰਾ।
ਭਾਈ ਗੁਰਦਾਸ ਜੀ ਕਾਂਸ਼ੀ ਦੇ ਰਾਜੇ ਨੂੰ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮੈਂ ਹੀ ਚੋਰ ਹਾਂ, ਮੇਰੇ ਵਾਸਤੇ ਹੀ ਸਤਿਗੁਰਾਂ ਨੇ ਭਾਈ ਜੇਠੇ ਨੂੰ ਕੱਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਪਠੋ ਬਾਂਧ ਮੋਹਿ ਜਾਣ ਨਾ ਹੋਰਾ, ਮੈਨੂੰ ਕੋਈ ਹੋਰ ਨਾ ਸਮਝੋ, ਇਸ ਕਰਕੇ ਮੇਰੀਆਂ ਮੁਸ਼ਕਾਂ ਬੰਨ ਕੇ ਤੇ ਭਾਈ ਜੇਠੇ ਦੇ ਨਾਲ ਮੈਨੂੰ ਸਤਿਗੁਰੂ ਜੀ ਦੇ ਕੋਲ ਭੇਜ ਦੇਵੋ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ। जेठे ताई गुरदास पछाण लिया, ए ता मेरा टुंडाऊ ही आया जी। मेहर करके सतगुरा याद कीता, कुकर घर दा जान बुलाया जी। उठ सभा विचों गल पा पला, मुखों भाई गुरदास सुनाया जी। सतगुरा दा मैं ही चोर राजा, ए मेरे लई हुक्म चढ़ाया जी। बन मुश्कां हुणे ही टोर देवो, राजा सुन यकीन ना लियाया जी। नाले सभा हैरान हो गई सारी, एक ही खेल सतगुरा रचाया जी। मैं इन्हां नूं ही लैण आया हां, जेठे राजे दे ताई समझाया जी। होई गल आश्चर्य करतार सिंघा, गुरु घर दा अंत ना पाया जी। कवि करतार सिंह जी कलास वाली ये बयान करदे ने, भाई जेठे ने भी कह दिता कि भाई गुरदास ही सतगुरु हरगोबिंद सच्चे पातशाह जी दे चोर ने, मैं इन्हां नूं लैण दे वास्ते ही आया हां। कवि जी बयान करदे ने कि सतगुरु दे घर दी ते सतगुरु दी जिहड़ी गति है ओनू कोई जान नहीं सकदा। सभा सहत पिख राय अलायो, तुम मेरे गुर कैसे अलायो। सारी सभा दे समेत फिर राजे ने भाई गुरदास नु आख्या कि हे भाई गुरदास जी, तुसी ते मेरे गुरु हो, ए किस तरह दी तुसी गल कह रहे हो। कांशी राय गुर सपत तुम, मन में जान ना होर। मुश्का बांधो मोह की, बांध पठो कर चोर। भाई गुरदास जी राजे नू कहंदे ने कि तेनू सतगुरु हरगोबिंद सच्चे पातशाह जी दी कसम है, मैनू कोई होर ना जान, मैं सतगुरु जी दा चोर हां। इस करके अपने हथी मेरिया मुश्कां बन के ते मैनू भाई जेठे दे नाल तोर दे, क्योंकि मैं सतगुरु हरगोबिंद सच्चे पातशाह जी दा चोर हां। ऐसे सुन राजा बिस्मायो, उठा बिस्म वसना है चलायो। ऐसियां गल्लां भाई गुरदास दियां सुन के राजा बहुत ज्यादा हैरान होया। कवि जी लिखदे ने उठ के खलो गया, पर ओदा कोई वस नहीं सी चलदा।
सभा देख मुख अंगुरी डारे, ऐसे अचंबा नैन निहारे।
ऐसे अचंबे नु, ऐसे विलखण कौतक नूं देख के कवि जी लिखदे ने जिन्ने भी सभा दे विच बैठे हुए सन ओ हैरानगी दे विच डुबे ने, उन्हां ने उंगलां अपनी मुंह दे विच पा के दबियां।
पाछे पूजा कर मुश्क बंधाई, बिस्म राय कांशी का पाई।
कांशी दा राजा बड़ा हैरान है, पर सतगुरु जी दा हुक्म है, इस करके उन्ने फिर राजे ने अपने हथां दे नाल भाई गुरदास दियां बाहवां नूं लक दे पिछे बन्निया। लक दे पिछे जे बाहवां बन्निया जान उन्हां नूं मुश्कां दित्तियां आख्या जांदा है। इस प्रकार दे नाल राजे ने भाई गुरदास दियां दोवें बाहवां फड के लक दे पिछे बन दित्तियां।
मोको याद प्रभु जी की ना, प्रीख्या हित अस कौतक चीना।
भाई गुरदास जी अपने मन दे विच बड़े प्रसन्न ने कि आखिरकार सतगुरु हरगोबिंद सच्चे पातशाह जी ने मैनू याद कीता। प्रीख्या दे वास्ते सतगुरु सच्चे पातशाह जी ने यह सारा कौतक मेरे नाल कीता है।
राजा अपने ग्रह गयो, पाई जेठे संग। राजे बिनती अस लिखी, पेट दीन बहो अंग।
इस तों बाद राजा ਭਾਈ ਜੇਠੇ ਨੂੰ ਲੈ ਕੇ ਆਪਣੇ ਮਹਿਲਾਂ ਦੇ ਵਿੱਚ ਗਿਆ ਹੈ। ਰਾਜੇ ਨੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਇੱਕ ਚਿੱਠੀ ਲਿਖੀ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਦੀ ਭੇਟਾ ਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਉਹਨੇ ਭਾਈ ਜੇਠੇ ਨੂੰ ਦਿੱਤੀਆਂ। ਭਾਈ ਸਾਹਿਬ ਜੀ ਝੱਟ ਤਿਆਰ ਹੋ ਪੈ, ਕੈਦੀ ਆਪਣੇ ਤਾਈ ਠਹਿਰਾ ਕਰਕੇ, ਖਬਰ ਸ਼ਹਿਰ ਸਾਰੇ ਵਿੱਚ ਤੁਮ ਪੈ ਗਈ, ਸਾਰੇ ਸਿੱਖ ਆਏ ਹੁਮ ਹੁਮਾ ਕਰਕੇ, ਜ਼ਰ ਨਕਦੀ ਕੱਪੜਾ ਹੋਰ ਵਸਤਾਂ ਲਿਆਏ ਪ੍ਰੇਮ ਅਨੁਸਾਰ ਬਣਾ ਕਰਕੇ, ਆਪ ਬਹੁਤ ਕੁਝ ਰਾਜੇ ਨੇ ਭੇਟ ਕੀਤਾ, ਬੜਾ ਪ੍ਰੇਮ ਪਿਆਰ ਵਧਾ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਭੇਟਾ ਦੇ ਵਾਸਤੇ ਬਹੁਤੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਰਾਜੇ ਨੇ ਦਿੱਤੀਆਂ। ਕੋਸ ਤੀਨ ਆਏ ਜਬੈ ਕਾਂਸ਼ੀ ਤੇ ਪਾਏ, ਭਾਈ ਜੇਠੇ ਜੋਰ ਕਰ ਐਸੇ ਕਹਾ ਸੁਣਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਤਿੰਨ ਕੋ ਕਾਂਸ਼ੀ ਤੋਂ ਚੱਲ ਕੇ ਇਸੇ ਪ੍ਰਕਾਰ ਦੇ ਨਾਲ ਭਾਈ ਜੇਠਾ ਤੇ ਭਾਈ ਗੁਰਦਾਸ ਜੀ ਪਹੁੰਚ ਗਏ ਨੇ। ਭਾਈ ਗੁਰਦਾਸ ਜੀ ਤਾਂ ਚਾਹੁੰਦੇ ਉਸੇ ਤਰ੍ਹਾਂ ਜਿਵੇਂ ਸਤਿਗੁਰਾਂ ਨੇ ਫਰਮਾਇਆ ਸੀ, ਪਰ ਜੇਠਾ ਜੀ ਨੇ ਕਰ ਬੇਨਤੀਓ ਭਾਈ ਸਾਹਿਬ ਦੇ ਨਾਲ ਠਹਿਰਾਇਆ ਸੀ। ਨੇੜੇ ਪਹੁੰਚ ਕੇ ਮੁਸ਼ਕਾਂ ਬਨ ਲਾਂਗਾ, ਭਾਈ ਸਾਹਿਬ ਦਾ ਅਦਬ ਜਤਾਇਆ ਸੀ। ਟੋਰੇ ਵੱਲ ਪੰਜਾਬ ਕਰਤਾਰ ਸਿੰਘਾ, ਹੌਲੀ ਹੌਲੀ ਸਭ ਪੰਧ ਮੁਕਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਭਾਵੇਂ ਭਾਈ ਗੁਰਦਾਸ ਜੀ ਚਾਹੁੰਦੇ ਸਨ ਇਸੇ ਪ੍ਰਕਾਰ ਦੇ ਨਾਲ ਮੇਰੀਆਂ ਮੁਸ਼ਕਾਂ ਬੱਝੀਆਂ ਰਹਿਣ, ਮੈਂ ਸਤਿਗੁਰੂ ਜੀ ਦੇ ਹਜੂਰ ਪਹੁੰਚਾਂ, ਪਰ ਭਾਈ ਗੁਰਦਾਸ ਨੂੰ ਐਸਾ ਭਾਈ ਜੇਠਾ ਜੀ ਕਠਿਨ ਦੁੱਖ ਨਹੀਂ ਸਨ ਦੇਣਾ ਚਾਹੁੰਦੇ। ਇਸ ਕਰਕੇ ਜਦੋਂ ਤਿੰਨ ਕੋ ਕਾਂਸ਼ੀ ਤੋਂ ਚੱਲੇ ਨੇ, ਭਾਈ ਜੇਠੇ ਨੇ ਫਿਰ ਇਸ ਪ੍ਰਕਾਰ ਦੇ ਨਾਲ ਆਖਿਆ ਭਾਈ ਗੁਰਦਾਸ ਨੂੰ।
ਤਨ ਤਨ ਭਾਈ ਗੁਰਦਾਸ, ਮੁਸ਼ਕਾਂ ਖੋਲ ਚਲੋ ਗੁਰ ਪਾਸ।
ਭਾਈ ਜੇਠਾ ਜੀ ਕਹਿੰਦੇ ਨੇ, ਹੇ ਭਾਈ ਗੁਰਦਾਸ ਜੀ, ਤੁਸੀਂ ਧਨਤਾ ਦੇ ਯੋਗ ਹੋ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਤੁਹਾਡੀਆਂ ਮੁਸ਼ਕਾਂ ਖੋਲ ਦਿੱਤੀਆਂ ਜਾਣ ਤੇ ਇਸੇ ਪ੍ਰਕਾਰ ਦੇ ਨਾਲ ਤੁਸੀਂ ਮੇਰੇ ਨਾਲ ਚੱਲੋ।
ਭਾਈ ਕਹਾ ਚੱਲੇ ਹਮ ਐਸੇ, ਸ੍ਰੀ ਗੁਰ ਪਖ ਪਠੇ ਬਚ ਜੈਸੇ।
ਭਾਈ ਜੇਠੇ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਨਹੀਂ, ਅਸੀਂ ਉਸੇ ਪ੍ਰਕਾਰ ਦੇ ਨਾਲ ਤੇਰੇ ਨਾਲ ਚੱਲਾਂਗੇ ਜਿਸ ਪ੍ਰਕਾਰ ਦਾ ਹੁਕਮ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲਿਖ ਕੇ ਭੇਜਿਆ।
ਜੇਠੇ ਕਹਾ ਤੋਹੇ ਸਮ ਨਾਹੀ, ਤੀਨ ਪਵਨ ਮੈਂ ਹੋਏ ਨਾ ਆਹੀ।
ਭਾਈ ਜੇਠਾ ਹੱਥ ਜੋੜ ਕੇ ਕਹਿੰਦਾ ਕਿ ਹੇ ਭਾਈ ਗੁਰਦਾਸ ਜੀ, ਤੁਹਾਡੀ ਬਰਾਬਰੀ ਦਾ ਮੈਨੂੰ ਲੱਗਦਾ ਕਿ ਤਿੰਨਾਂ ਲੋਕਾਂ ਦੇ ਵਿੱਚ ਹੋਰ ਕੋਈ ਨਹੀਂ ਹੋਵੇਗਾ।
ਜੈਸੀ ਸਿੱਖ
ਕੇ ਕਹਿੰਦੇ ਨੇ, ਹੇ ਭਾਈ ਗੁਰਦਾਸ ਜੀ, ਜਿਸ ਤਰ੍ਹਾਂ ਦੀ ਸਿੱਖੀ ਦੀ ਕਮਾਈ ਤੁਸੀਂ ਕੀਤੀ ਹੋਈ ਹੈ, ਉਸ ਪ੍ਰਕਾਰ ਦੀ ਕਮਾਈ ਮੈਨੂੰ ਲੱਗਦਾ ਕਿ ਕਦੇ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਕੀਤੀ ਹੋਵੇਗੀ।
ਆਵ ਤੋ ਕੋ ਗੁਰ ਸਪਤ ਹੈ, ਮੁਸ਼ਕਾਂ ਖੋਲ ਚਲਾਏ, ਸੋਦਾ ਸਰੋਵਰ ਨਿਕਟ ਤੁਮ ਲੀਜੈ ਬੌਰ ਬੰਧਾਏ।
ਬਹੁਤਾ ਕਹਿਣ ਦੇ ਉੱਤੇ ਵੀ ਜਦੋਂ ਭਾਈ ਗੁਰਦਾਸ ਜੀ ਭਾਈ ਜੇਠੇ ਦੀ ਗੱਲ ਨੂੰ ਨਾ ਪ੍ਰਵਾਨ ਕੀਤਾ। ਫਿਰ ਭਾਈ ਜੇਠੇ ਨੇ ਆਖਿਆ ਕਿ ਹੇ ਭਾਈ ਗੁਰਦਾਸ ਜੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਤੁਹਾਨੂੰ ਸਹੁੰ ਲੱਗੇ, ਮੇਰੀ ਗੱਲ ਨੂੰ ਮੰਨੋ। ਮੈਂ ਤੁਹਾਡੀਆਂ ਮੁਸ਼ਕਾਂ ਖੋਲਾਂਗਾ ਤੇ ਤੁਸੀਂ ਸੁਧਾ ਸਰੋਵਰ ਦੇ ਲਾਗੇ ਤੱਕ ਇਸੇ ਪ੍ਰਕਾਰ ਦੇ ਨਾਲ ਖੁੱਲੇ ਹੱਥਾਂ ਦੇ ਨਾਲ ਜਾਓਗੇ। ਭਾਈ ਕਹਾ ਪਾਏ ਤੁਮ ਜੈਸੇ, ਮੁਸ਼ਕਾਂ ਖੋਲ ਕਰੋ ਅਬ ਤੈਸੇ। ਜਦੋਂ ਭਾਈ ਜੇਠੇ ਨੇ ਕਸਮ ਦੇ ਦਿੱਤੀ, ਫਿਰ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਠੀਕ ਹੈ ਭਾਈ ਜੇਠਿਆ, ਜਿਵੇਂ ਤੇਰਾ ਜੀ ਕਰਦਾ ਤੂੰ ਓਵੇਂ ਕਰ, ਮੇਰੀਆਂ ਮੁਸ਼ਕਾਂ ਤੂੰ ਖੋਲ ਦੇ। ਜੇਠੇ ਮੁਸ਼ਕਾਂ ਮੋਚਣ ਕੀਨੀ, ਚਲੇ ਪੰਥ ਮਨ ਆਨੰਦ ਲੀਨੀ। ਉਸੇ ਵੇਲੇ ਭਾਈ ਜੇਠੇ ਨੇ ਭਾਈ ਗੁਰਦਾਸ ਦੀਆਂ ਮੁਸ਼ਕਾਂ ਖੋਲ ਦਿੱਤੀਆਂ ਨੇ। ਫਿਰ ਦੋਵੇਂ ਰਸਤੇ ਦੇ ਵਿੱਚ ਆਨੰਦ ਨੂੰ ਧਾਰਨ ਕਰਕੇ ਤੁਰਨ ਲੱਗੇ। ਬਿਨ ਪਦ ਤ੍ਰਾਣ ਚਲਤ ਦੋ ਗਿਆਨੀ, ਚਰਚਾ ਕਰਤ ਖੇਦ ਨਹੀਂ ਮਾਨੀ। ਦੋਵੇਂ ਜਾਣੇ ਪੈਰਾਂ ਤੋਂ ਨੰਗੇ ਨੇ, ਜੋੜਾ ਦੋਵਾਂ ਦੇ ਵਿੱਚੋਂ ਕਿਸੇ ਨੇ ਨਹੀਂ ਪਾਇਆ। ਕਵੀ ਜੀ ਲਿਖਦੇ ਨੇ ਚਲਤ ਦੋ ਗਿਆਨੀ, ਦੋ ਜਿਹੜੇ ਗਿਆਨੀ ਨੇ ਭਾਈ ਜੇਠਾ ਤੇ ਭਾਈ ਗੁਰਦਾਸ ਜੀ, ਉਹ ਚਲਦੇ ਜਾ ਰਹੇ ਨੇ। ਚਰਚਾ ਕਰਤ ਖੇਦ ਨਹੀਂ ਮਾਨੀ, ਕਿਸੇ ਪ੍ਰਕਾਰ ਦਾ ਕੋਈ ਦੁੱਖ ਕਠਿਨਾਈ ਉਹ ਨਹੀਂ ਦੇਖਦੇ ਇੱਕ ਦੂਜੇ ਦੇ ਨਾਲ, ਚਰਚਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਕਰਦੇ ਜਾਂਦੇ ਨੇ। ਫਲ ਗੁਣ ਆਦਾ ਤਬੈ ਬਿਤਾਇਓ, ਸੁਧਾ ਸਰੋਵਰ ਨਿਕਟ ਰਹਾਇਓ। ਉਸ ਵੇਲੇ ਕਵੀ ਜੀ ਬਿਆਨ ਕਰਦੇ ਨੇ ਕਿ ਫੱਗਣ ਦਾ ਅੱਧਾ ਜਿਹੜਾ ਮਹੀਨਾ ਹੈ ਉਹ ਬਤੀਤ ਹੋ ਗਿਆ ਸੀ। ਚਲਦਿਆਂ ਚਲਦਿਆਂ ਆਖਰਕਾਰ ਰਸਤੇ ਨੂੰ ਤੈਅ ਕੀਤਾ, ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿੱਥੋਂ ਅੰਮ੍ਰਿਤਸਰ ਸਿਰਫ ਅੱਧਾ ਕੁ ਦੀ ਦੂਰੀ ਤੇ ਰਹਿ ਗਿਆ। ਅੱਧ ਫੱਗਣੋ ਸੁਧਾ ਸਰ ਪਹੁੰਚ ਗਏ, ਲੱਗਾ ਤਖਤ ਅਕਾਲ ਦੀਵਾਨ ਅੱਗੇ। ਜੇਠਾ ਸਣੇ ਗੁਰਦਾਸ ਦੇ ਹੋਏ ਹਾਜ਼ਰ, ਬੈਠੇ ਤਖਤ ਤੇ ਗੁਰੂ ਭਗਵਾਨ ਅੱਗੇ। ਮੁਸ਼ਕਾਂ ਬੱਧੀਆਂ ਅੱਖੀਆਂ ਨੀਵੀਆਂ ਕਰ, ਖੜੇ ਭਾਈ ਜੀ ਮਾਣ ਨਿਰਮਾਣ ਅੱਗੇ। ਵਿੱਚੋਂ ਖੁਸ਼ ਉਂਝ ਗੁੱਸੇ ਕਰਤਾਰ ਸਿੰਘਾ, ਕਹਿੰਦੇ ਲੰਘ ਕੇ ਦੇਹੋ ਬਿਆਨ ਅੱਗੇ। ਗ੍ਰੰਥਾਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅੰਦਰੋਂ ਖੁਸ਼ ਨੇ ਪਰ ਬਾਹਰ ਮੁਖੀ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ। ਭਾਈ ਗੁਰਦਾਸ ਜੀ ਤਾਂ ਚਾਹੁੰਦੇ ਉਸੇ ਤਰ੍ਹਾਂ, ਪਰ ਜੇਠਾ ਨਾ ਉਸ ਤਰ੍ਹਾਂ ਲਿਆਇਆ ਜੀ। ਇਸ ਪ੍ਰਕਾਰ ਦੇ ਨਾਲ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਹਾਜ਼ਰ ਹੋਏ। ਜੇਠੇ ਭਾਈ ਕੀ ਤਬੈ, ਮੁਸ਼ਕਾਂ ਤੈਸ ਬੰਧਾਏ, ਗਰ ਅੰਚਰ ਕੋ ਡਰ ਕੈ ਬੜ ਮਨ ਮੋਹ ਪੈ ਕਾਏ। ਜਦੋਂ ਥੋੜੀ ਦੂਰੀ ਤੇ ਰਹਿ ਗਏ ਉਸ ਵੇਲੇ ਫਿਰ ਭਾਈ ਗੁਰਦਾਸ ਦੀਆਂ ਜਿਹੜੀਆਂ ਦੁਬਾਰਾ ਮੁਸ਼ਕਾਂ ਸੀ ਉਹ ਭਾਈ ਜੇਠੇ ਨੇ ਬੰਨ ਲਈਆਂ। ਲੱਗੋ ਸੋਯਦਕ ਦੀਵਾਨ ਜਬਾਹੀ, ਅਕਾਲ ਤਖਤ ਗੁਰ ਬੈਠ ਸੁਹਾਹੀ। ਅਕਾਲ ਤਖਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਸਨ। ਬਹੁਤ ਵੱਡੀ ਸਿੱਖਾਂ ਸੇਵਕਾਂ ਦੀ ਸਭਾ ਜੁੜੀ ਸੀ। ਜੇਠਾਏ ਚਰਨ ਗੁਰ ਲਾਗਾ, ਬੇਨਤੀ ਕੀਨ ਅਦਕ ਰਸ ਪਾਗਾ। ਜੇਠੇ ਨੇ ਆਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਕਵੀ ਜੀ ਬਿਆਨ ਕਰਦੇ ਨੇ ਬੇਨਤੀ ਕੀਨ ਅਦਕ ਰਸ ਪਾਗਾ, ਬਹੁਤਾ ਜ਼ਿਆਦਾ ਰਸ ਦੇ ਵਿੱਚ ਭਿੱਜੇ ਹੋਏ ਨੇ। ਫਿਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਾਂ ਸ਼ੀਰਾਏ ਕੀ ਪੇਟਾ ਦੀਨੀ, पाती दैबो बिनती किनी।
काशी दे राजे ने जेड़ियां पेटावां दित्तियां सी ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਜਿਹੜੀ ਕਾਂਸ਼ੀ ਦੇ ਰਾਜੇ ਨੇ ਚਿੱਠੀ ਲਿਖ ਕੇ ਦਿੱਤੀ ਸੀ ਉਹ ਵੀ ਸਤਿਗੁਰੂ ਜੀ ਨੂੰ ਦੇ ਦਿੱਤੀ।
ਪੁਣ ਐਸੇ ਮੁਖ ਬਚਨ ਸੁਣਾਇਓ, ਮੁਸ਼ਕਾਂ ਬਾਂਧ ਭਾਈ ਪ੍ਰਭ ਆਇਓ।
ਫਿਰ ਹੱਥ ਜੋੜ ਕੇ ਭਾਈ ਗੁਰਦਾਸ ਦੇ ਵਾਸਤੇ ਆਖਿਆ ਭਾਈ ਜੇਠੇ ਨੇ ਕਿ ਸੱਚੇ ਪਾਤਸ਼ਾਹ ਜੀ ਦੇਖੋ, ਭਾਈ ਗੁਰਦਾਸ ਨੂੰ ਤੁਹਾਡੇ ਚੋਰ ਨੂੰ ਮੈਂ ਮੁਸ਼ਕਾਂ ਬੰਨ ਕੇ ਤੁਹਾਡੇ ਕੋਲ ਲੈ ਕੇ ਪਹੁੰਚਿਆ।
ਕੀਨ ਬੰਦਨਾ ਡੰਡਵਤ ਭਾਈ ਗੁਰ ਸਮੂਹਾਏ, ਜਬ ਦਰਸ਼ਨ ਗੁਰ ਕਾ ਕੀਆ ਮਾਇਆ ਤਬੈ ਬਿਲਾਏ।
ਉਸੇ ਵੇਲੇ ਡੰਡੇ ਵੱਤ ਲੰਮੇ ਪੈ ਕੇ ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ। ਕਵੀ ਜੀ ਬਿਆਨ ਕਰਦੇ ਨੇ, ਜਦੋਂ ਹੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਸਾਰੀ ਮਾਇਆ ਦਾ ਪ੍ਰਭਾਵ ਦੂਰ ਚਲਾ ਗਿਆ।
ਸ੍ਰੀ ਮੁਖ ਸੁੰਦਰ ਬਚਨ ਉਚਾਰਾ, ਹਿਰਦੈ ਹਰਖ ਮੁਖ ਤਾੜਤ ਬਾਰਾ।
ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ। ਕਵੀ ਜੀ ਲਿਖਦੇ ਨੇ, ਹਿਰਦੇ ਹਰਖ ਮੁਖ ਤਾੜਤ ਬੈਣਾ। ਹਿਰਦੇ ਦੇ ਵਿੱਚ ਸਤਿਗੁਰੂ ਜੀ ਦੇ ਦਿਲ ਦੇ ਵਿੱਚ ਖੁਸ਼ੀ ਹੈ, ਪਰ ਉਪਰੋਂ ਤਾੜਨਾ ਕਰਦੇ ਨੇ, ਸਖਤ ਬੋਲ ਬੋਲਦੇ ਨੇ। ਭਗਤ ਸਿੰਘ ਪਾਖੇ ਗੁਰ ਐਨਾ, ਜਿਹੜੇ ਸਤਿਗੁਰੂ ਜੀ ਸੁਖਾਂ ਦੇ ਘਰ ਨੇ। ਹੇ ਭਗਤ ਸਿੰਘਾ, ਮਣੀ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਪ੍ਰਕਾਰ ਦੇ ਬਚਨ ਆਖੇ ਭਾਈ ਗੁਰਦਾਸ ਨੂੰ।
ਇਥੋਂ ਟੋਰੇ ਸੋ ਮੋਹਿਤ ਬਿਰ ਕਰ ਵੱਡੇ, ਵਾਹ ਵਾਹ ਘੋੜੇ ਖਰੀਦ ਲਿਆਏ ਚੰਗੇ, ਤਨ ਛੱਡ ਸੁਈਆ ਉਥੇ ਨੱਠ ਗਏ, ਸਿੱਖੀ ਸਿਦਕ ਦੇ ਫਰਜ ਨਿਭਾਏ ਚੰਗੇ, ਵਰਤੇ ਸੰਗ ਗੁਰ ਸਿੱਖ ਨਾ ਸਿਦਕ ਹਾਰੇ, ਪੂਰੇ ਕਰਕੇ ਬਚਨ ਦਿਖਾਏ ਚੰਗੇ, ਬਿਨਾ ਆਗਿਆ ਲਈ ਤੋਂ ਨੱਠ ਗਏ, ਕਾਂਸ਼ੀ ਵਿੱਚ ਜਾ ਮਕਰ ਫੈਲਾਏ ਚੰਗੇ, ਪੁੱਜੇ ਹੋਏ ਦਾਣੇ ਕਦੇ ਤਿੜਕਦੇ ਨਹੀਂ, ਤਿੜਕ ਤੜਕ ਕੇ ਦਿਨ ਲੰਘਾਏ ਚੰਗੇ, ਦਿਓ ਸਾਫ ਜਵਾਬ ਕਰਤਾਰ ਸਿੰਘਾ, ਹੰਕਾਰ ਖਵਾਰ ਕਰਾਏ ਕਰਾਏ ਚੰਗੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਫਿਰ ਵਿਅੰਗ ਦੇ ਨਾਲ ਐਸੇ ਬਚਨ ਕਰਦੇ ਨੇ।
ਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।